ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ। ਆਪ ਕਰੇ ਸੱਚ ਅਲਖ ਅਪਾਰ, ਹੋ ਪਾਪੀ ਤੂੰ ਬਖਸ਼ਣਹਾਰ। ਤੇਰਾ ਪਾਣਾ ਸਭ ਕਿਛੁ ਹੋਵੇ, ਮਨ ਹਟ ਕੀਚੈ ਅੰਤ ਵਿਗੋਵੈ ਰਹਾਉ। ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਣ ਪਾਪ ਸੰਤਾਪੀ। ਦੁਰਮਤ ਤਿਆਗ ਲਾਹ ਕਿਛ ਲੇਵੋ, ਜੋ ਉਪਜੈ ਸੋ ਅਲਖ ਅਪੇਵੋ। ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦਿਰੜਾਈ। ਸਗਲੀ ਸੌਂਦੀ ਤੋਟਾ ਆਵੈ, ਨਾਨਕ ਰਾਮ ਨਾਮ ਮਨ ਪਾਵੈ। ਸਗਲੀ ਸੌਂਦੀ ਤੋਟਾ ਆਵੈ, ਨਾਨਕ ਰਾਮ ਨਾਮ ਮਨ ਪਾਵੈ। ਆਪ ਕਰੇ ਸੱਚ ਅਲਖ ਅਪਾਰ, ਹੋ ਪਾਪੀ ਤੂੰ ਬਖਸ਼ਣਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਉਹਨਾਂ ਦੀ ਵਿਚਾਰ ਸਰਵਣ ਕਰ ਰਹੇ ਹੋ, ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤੇਰਾ ਪਾਣਾ ਸਭ ਕਿਛ ਹੋਵੇ, ਮਨ ਹਠ ਕੀਚੈ ਅੰਤ ਵਿਗੋਵੈ ਰਹਾਓ। ਹੇ ਵਾਹਿਗੁਰੂ ਜੀ, ਤੇਰੇ ਪਾਣੀ ਵਿੱਚ ਹੀ ਸਭ ਕੁਛ ਹੋ ਰਿਹਾ ਹੈ, ਅਤੇ ਜਿਹੜਾ ਮਨੁੱਖ ਆਪਣੇ ਮਨ ਦੇ ਹੱਠ ਦੇ ਨਾਲ ਉਸ ਵਾਹਿਗੁਰੂ ਦੇ ਪਾਣੀ ਤੋਂ ਕੁਝ ਉਲਟ ਕਰਨਾ ਚਾਹੁੰਦਾ ਹੈ, ਅੰਤ ਵਿਗੋਵੈ, ਉਹ ਅੰਤ ਨੂੰ ਵਿਗੋਵੈ ਦਾ ਅਰਥ ਖਰਾਬ ਹੁੰਦਾ ਹੈ, ਕਿਉਂਕਿ ਵਾਹਿਗੁਰੂ ਦਾ ਪਾਣਾ ਤੇ ਅਟਲ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ, ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਜੇ ਹੁਣ ਵਾਹਿਗੁਰੂ ਦੇ ਪਾਣੀ ਤੋਂ ਉਲਟ ਕੋਈ ਮਨ ਦੇ ਹਟਤੇ ਨਾਲ ਕੋਈ ਕੰਮ ਕਰੇਗਾ, ਉਹਨੂੰ ਅੰਤ ਨੂੰ ਖੁਆਰ ਹੋਣਾ ਪੈਂਦਾ, ਪਛੇਮਾਨ ਹੋਣਾ ਪੈਂਦਾ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਆਪ ਕਰੇ ਸੱਚ ਅਲਖ ਅਪਾਰ, ਹੋ ਪਾਪੀ ਤੂੰ ਬਖਸ਼ਣਹਾਰ।
ਆਪ ਕਰੇ ਸੱਚ ਅਲਖ, ਅਲਖ ਪਾਠ ਉਚਾਰਨ ਕਰਨਾ, ਅਲਖ ਨਹੀਂ। ਆਪ ਕਰੇ ਸੱਚ ਅਲਖ ਅਪਾਰ, ਹੋ ਪਾਪੀ ਤੂੰ ਬਖਸ਼ਣਹਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸੱਚ ਸਰੂਪ ਹੋ, ਅਲਖ ਤੁਹਾਨੂੰ ਬੁੱਧੀ ਕਰਕੇ ਲਿਖਿਆ ਨਹੀਂ ਜਾ ਸਕਦਾ। ਅਪਾਰ ਪਾਰਾਵਾਰ ਤੋਂ ਰਹਿਤ ਹੋ। ਆਪ ਕਰੇ, ਤੁਸੀਂ ਸਭ ਕੁਛ ਆਪ ਕਰਦੇ ਹੋ। ਜੋ ਵੀ ਕਰਦੇ ਹੋ ਉਹ ਤੁਸੀਂ ਆਪ ਕਰਦੇ ਹੋ। ਹਉਮ ਪਾਪੀ, ਤੂੰ ਬਖਸ਼ਣਹਾਰ ਅਤੇ ਮੈਂ ਮਹਾਰਾਜ ਪਾਪੀ ਹਾਂ ਅਤੇ ਤੁਸੀਂ ਬਖਸ਼ਣਹਾਰ ਹੋ, ਕਿਉਂਕਿ ਤੁਹਾਡਾ ਬਿਰਧ ਹੈ। ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਹੈ। ਜੇ ਪਾਪੀ ਮਨੁੱਖ ਵੀ ਉਹਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ ਹੈ ਅਤੇ ਅਰਦਾਸ ਬੇਨਤੀ ਕਰਦਾ ਹੈ, ਹੇ ਵਾਹਿਗੁਰੂ, ਮੈਂ ਗੁਨਾਹਗਾਰ ਹਾਂ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੇ ਉਪਾਵਹੋ, ਡੁੱਬਦੇ ਪੱਥਰ ਤਾਰੇ। ਤਾਂ ਉਹ ਅਕਾਲ ਪੁਰਖ ਵਾਹਿਗੁਰੂ ਵੱਡੇ ਵੱਡੇ ਪਾਪੀਆਂ ਨੂੰ ਵੀ ਬਖਸ਼ ਦਿੰਦਾ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ। ਅਜਾ ਮਲ ਤੇ ਗਨਕਾ ਵਰਗੇ ਵੀ ਜੇ ਬਖਸ਼ੇ ਜਾ ਸਕਦੇ ਨੇ ਤੇ ਅਸੀਂ ਵੀ ਬਖਸ਼ੇ ਜਾ ਸਕਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਹੇ ਸੱਚ ਸਰੂਪ ਤੇ ਅਲਖ ਸਰੂਪ ਤੇ ਅਪਾਰ ਸਰੂਪ ਵਾਹਿਗੁਰੂ, ਤੂੰ ਜੋ ਵੀ ਕਰਦਾ ਹੈ ਆਪ ਕਰਦਾ ਹੈ। ਮੈਂ ਪਾਪੀ ਹਾਂ ਤੇ ਤੂੰ ਪਾਪੀ ਨੂੰ ਬਖਸ਼ਣਹਾਰ ਹੈ।
ਤੇਰਾ ਪਾਣਾ ਸਭ ਕਿਛੁ ਹੋਵੇ, ਮਨ ਹਠ ਕੀਚੈ ਅੰਤ ਵਿਗੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੇ ਪਾਣੇ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਈ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਈ। ਮਨ ਹਠ ਕੀਚੈ ਅੰਤ ਵਿਗੋਵੈ, ਜਿਹੜਾ ਮਨੁੱਖ ਆਪਣੇ ਮਨ ਦੇ ਹੱਠ ਦੇ ਨਾਲ ਵਾਹਿਗੁਰੂ ਦੇ ਭਾਣੇ ਤੋਂ ਕੁਝ ਉਲਟ ਕਰਨਾ ਚਾਹੁੰਦਾ ਹੈ, ਅੰਤ ਵਿਗੋਵੈ, ਉਹ ਅੰਤ ਨੂੰ ਖੁਆਰ ਹੁੰਦਾ ਹੈ।
ਰਹਾਉ ਮਨਮੁਖ ਕੀਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਮਨਮੁਖ ਕੀ ਮਤ ਕੂੜ ਵਿਆਪੀ। ਮਨਮੁਖ ਆਦਮੀ ਦੀ ਮਤ ਹਮੇਸ਼ਾ ਝੂਠ ਦੇ ਵਿੱਚ ਖਚਤ ਰਹਿੰਦੀ ਹੈ। ਮਨਮੁਖ ਦੀ ਮਤ ਝੂਠ ਵਿੱਚ ਲੱਗੀ ਰਹਿੰਦੀ ਹੈ ਤੇ ਉਹ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦਾ। ਬਿਨ ਹਰ ਸਿਮਰਨ ਪਾਪ ਸੰਤਾਪੀ, ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਤੇ ਪਾਪ ਸੰਤਾਪੀ ਉਹਨੂੰ ਪਾਪੀ ਜਾਣ ਕੇ ਹਮੇਸ਼ਾ ਲਈ ਜਮ ਦੁੱਖ ਦਿੰਦੇ ਹਨ। ਕਿਉਂਕਿ ਜਿਸ ਮਨੁੱਖ ਦੇ ਕੋਲ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਉਹਦੇ ਨੇੜੇ ਤਾਂ ਜਮ ਦੂਤ ਆ ਹੀ ਨਹੀਂ ਸਕਦੇ ਤੇ ਵਿਕਾਰ ਵੀ ਉਹਨੂੰ ਹੀ ਦੁੱਖ ਦਿੰਦੇ ਹਨ ਜਿਹਦੇ ਕੋਲੇ ਵਾਹਿਗੁਰੂ ਦਾ ਸਿਮਰਨ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਪਾਪੀ ਨੂੰ ਵਿਕਾਰ ਵੀ ਤੇ ਜਮ ਵੀ ਹਮੇਸ਼ਾ ਲਈ ਦੁੱਖ ਦਿੰਦੇ ਹਨ।
ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਅਪਹੇਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਦੁਰਮਤ ਤਿਆਗ, ਖੋਟੀ ਮਤ ਨੂੰ ਛੱਡ ਕੇ ਤੁਸੀਂ ਕੁਛ ਲਾਹਾ ਲਓ, ਲਾਹਾ ਖੱਟੋ, ਕਿਉਂਕਿ ਖੋਟੀ ਮਤ ਸਾਨੂੰ ਖੋਟੇ ਪਾਸੇ ਲਾਉਂਦੀ ਹੈ। ਜੇ ਅਸੀਂ ਖੋਟੀ ਮਤ ਛੱਡਾਂਗੇ ਤਾਂ ਹੀ ਸ੍ਰੇਸ਼ਟ ਮਤ ਸਾਨੂੰ ਪ੍ਰਾਪਤ ਹੋ ਸਕਦੀ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ, ਜਿੱਥੇ ਪੰਜਵੇਂ ਗੁਰਦੇਵ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਗੁਰ ਕੀ ਮਤ ਤੋਂ ਲੇਹੇ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਉੱਥੇ ਨਾਲ ਇਹ ਵੀ ਆਖਿਆ ਹੈ, ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬਹੁਤ ਸੁਖ ਪਾਈਆ ਰੇ। ਪਹਿਲਾਂ ਮਨ ਦੀ ਮਤ ਨੂੰ ਛੱਡੋ, ਫੇਰ ਹੀ ਗੁਰੂ ਦੀ ਮਤ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰੂ ਬਾਬਾ ਜੀ ਇੱਥੇ ਫਰਮਾਉਂਦੇ ਨੇ, ਗੁਰਮੁਖੋ, ਖੋਟੀ ਮਤ ਛੱਡ ਕੇ ਫੇਰ ਹੀ ਤੁਸੀਂ ਕੁਛ ਨਾ ਕੁਛ ਸੇਵਾ ਭਗਤੀ ਸਿਮਰਨ ਦਾ ਲਾਹਾ ਪ੍ਰਾਪਤ ਕਰ ਸਕਦੇ ਹੋ। ਜੋ ਉਪਜੈ ਸੋ ਅਲਖ ਭੇਵੋ, ਤੇ ਤੁਸੀਂ ਇਹ ਗੱਲ ਸਮਝੋ, ਜੋ ਵੀ ਪੈਦਾ ਹੋ ਰਿਹਾ ਹੈ ਉਸ ਅਲਖ ਤੇ ਅਪੇ ਵਾਹਿਗੁਰੂ ਪਰਮੇਸ਼ਰ ਤੂੰ ਹੀ ਪੈਦਾ ਹੋ ਰਿਹਾ ਹੈ।
ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਿਰੜਾਈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗੁਰੂ ਦੀ ਮਹਿਮਾ ਕਰਦੇ ਹਨ। ਮੇਰਾ ਗੁਰੂ ਐਸਾ ਸਖਾ ਪਿਆਰਾ ਹੈ ਤੇ ਮੇਰਾ ਮਦਦਗਾਰ ਹੈ, ਗੁਰ ਹਰ ਮਿਲਿਆ। ਜਦੋਂ ਗੁਰੂ ਮਿਲਿਆ ਉਸਨੇ ਭਗਤੀ ਦ੍ਰਿੜ ਕਰਵਾ ਦਿੱਤੀ, ਜਦੋਂ ਭਗਤੀ ਦ੍ਰਿੜ ਹੋ ਗਈ ਹਰ ਮਿਲਿਆ, ਫਿਰ ਸਾਨੂੰ ਪਰਮੇਸ਼ਰ ਵੀ ਮਿਲ ਗਿਆ।
ਸਗਲੀ ਸੌਂਦੀ ਤੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਗਲੀ ਸੌਦੀ, ਸੌਦੀ ਪਾਠ ਕਰਨਾ ਸੌਂਦੀ ਨੀ, ਸਗਲੀ ਸੌਦੀ ਤੋਟਾ ਆਵੈ। ਜਿਤਨੇ ਵੀ ਦੁਨੀਆਂ ਦੇ ਵਿੱਚ ਸੌਦੇ ਨੇ, ਭਾਵ ਜਿੰਨੇ ਵੀ ਵਪਾਰੀ ਲੋਕ ਵਪਾਰ ਕਰਦੇ ਨੇ, ਉਹ ਸਾਰੇ ਹੀ ਸੌਦਿਆਂ ਵਿੱਚ ਤੋਟਾ ਆਉਂਦਾ ਹੀ ਆਉਂਦਾ ਹੈ। ਜਿੰਨੇ ਵੀ ਵਪਾਰੀ ਲੋਕ ਨੇ, ਬਿਜ਼ਨਸਮੈਨ ਨੇ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਬਈ ਉਹਨਾਂ ਨੂੰ ਵਪਾਰ ਦੇ ਵਿੱਚ ਕਿਤੇ ਨਫ਼ਾ ਵੀ ਹੁੰਦਾ, ਕਿਧਰੇ ਨੁਕਸਾਨ ਵੀ ਉਹਨਾਂ ਨੂੰ ਦੇਖਣਾ ਪੈਂਦਾ। ਲਓ ਹਜ਼ੂਰ ਕਹਿੰਦੇ ਨੇ ਜਿੰਨੇ ਦੁਨੀਆਂ ਦੇ ਸੌਦੇ ਨੇ, ਸੰਸਾਰ ਦੇ ਜਿੰਨੇ ਵੀ ਸੌਦੇ ਨੇ, ਉਹਨਾਂ ਸਾਰਿਆਂ ਵਿੱਚ ਹੀ ਤੋਟਾ ਆਉਂਦਾ ਹੈ। ਨਾਨਕ ਰਾਮ ਨਾਮ ਮਨ ਭਾਵੈ, ਇਸੇ ਲਈ ਸਾਡੇ ਮਨ ਦੇ ਵਿੱਚ ਤਾਂ ਵਾਹਿਗੁਰੂ ਦਾ ਨਾਮ ਹੀ ਪਾਉਂਦਾ ਹੈ। ਸਾਨੂੰ ਤੇ ਨਾਮ ਦਾ ਵਪਾਰ ਹੀ ਚੰਗਾ ਲੱਗਦਾ ਹੈ। ਜਿਵੇਂ ਕਿ ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਵਾਹਿਗੁਰੂ ਦੇ ਸੰਤ ਨਾਮ ਦਾ ਵਪਾਰ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੋਰ ਸੌਦਿਆਂ ਵਿੱਚ ਤੋਟਾ ਆਉਂਦਾ ਹੀ ਆਉਂਦਾ ਹੈ, ਪਰ ਵਾਹਿਗੁਰੂ ਦੇ ਨਾਮ ਦਾ ਅਜਿਹਾ ਵਪਾਰ ਹੈ ਜਿਹਦੇ ਵਿੱਚ ਕਦੇ ਤੋਟਾ ਨਹੀਂ ਆਉਂਦਾ, ਬਲਕਿ ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਹੋਰ ਵਾਧਾ ਹੀ ਵਾਧਾ ਜਾਂਦਾ ਹੈ ਜਿਵੇਂ ਜਿਵੇਂ ਇਸ ਨੂੰ ਵਰਤਿਆ ਖਰਚਿਆ ਜਾਂਦਾ ਹੈ।
ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ।
ਲਹੁਣ ਅੱਗੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਚੌਪਦੇ, ਚਾਰ ਪਦਿਆਂ ਵਾਲੇ, ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਨੇ। ਪਿੱਛੇ ਦੋ ਸ਼ਬਦ ਪੰਜ ਪਦੇ ਸਨ, ਉਹਨਾਂ ਦੇ ਥੱਲੇ ਬਰੀਕ ਜਿਹਾ ਦੋ ਅੰਕ ਵੀ ਲੱਗਿਆ ਸੀ। ਹੁਣ ਇੱਥੇ ਚੌਪਦੇ ਸ਼ਬਦ ਦੇ ਹੇਠਾਂ ਚਾਰ ਅੰਕ ਲੱਗਿਆ ਹੋਇਆ, ਇਹਦਾ ਮਤਲਬ ਚਾਰ ਸ਼ਬਦ ਇਹ ਚੌਪਦੇ ਆ ਰਹੇ ਹਨ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿਹੜੇ ਹੋਰ ਭੇਖੀ ਲੋਕ ਨੇ, ਕਿਉਂਕਿ ਦੁਨੀਆਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਭੇਖ ਨੇ, ਵੈਰਾਗੀਆਂ ਦਾ ਆਪਣਾ ਭੇਖ ਹੈ, ਸੰਨਿਆਸੀਆਂ ਦਾ ਆਪਣਾ ਭੇਖ ਹੈ, ਯੋਗੀਆਂ ਦਾ ਆਪਣਾ ਭੇਖ ਹੈ, ਜੈਨੀਆਂ ਦਾ ਆਪਣਾ ਭੇਖ ਹੈ, ਗੱਲ ਕੀ ਸਭ ਵੱਖੋ ਵੱਖਰੇ ਭੇਖ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਸਾਰਿਆਂ ਨੂੰ ਹੀ ਸਾਂਝਾ ਉਪਦੇਸ਼ ਦਿੱਤਾ ਹੈ। ਇੱਕ ਐਸਾ ਵੀ ਭੇਖ ਹੈ ਜਿਹੜੇ ਘੁੰਗਰੂ ਆਪਣੇ ਪੈਰਾਂ ਨੂੰ ਬੰਨ੍ਹ ਕੇ ਨੱਚਦੇ ਨੇ ਅਤੇ ਉਹ ਕਹਿੰਦੇ ਨੇ, ਉਹਨਾਂ ਨੂੰ ਰਾਮਦਾਸੀਏ ਵੀ ਕਹਿੰਦੇ ਨੇ, ਉਹ ਘੁੰਗਰੂ ਬੰਨ੍ਹ ਕੇ ਨੱਚਦੇ ਨੇ। ਇਸੇ ਤਰ੍ਹਾਂ ਉਹ ਕਹਿੰਦੇ ਅਸੀਂ ਰੱਬ ਦੀ ਭਗਤੀ ਕਰਦੇ ਹਾਂ, ਪਰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੋਰ ਸਾਰੇ ਭੇਖਾਂ ਵਾਲਿਆਂ ਨੂੰ ਉਪਦੇਸ਼ ਦੇ ਰਹੇ ਹਨ। ਘੁੰਗਰੂ ਵਾਜੈ ਜੇ ਮਨ ਲਾਗੈ, ਜੇ ਘੁੰਗਰੂ ਵੱਜ ਰਿਹਾ ਹੈ, ਘੁੰਗਰੂ ਖੜਕ ਰਿਹਾ ਹੈ, ਇਸ ਘੁੰਗਰੂਆਂ ਦੇ ਛਣਕਾਰ ਦੇ ਵਿੱਚ ਜੇ ਕਿਸੇ ਦਾ ਮਨ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਤੇ ਫੇਰ ਉਹਦੇ ਘੁੰਗਰੂ ਵਜਾਏ ਸਫਲ ਨੇ। ਜੇ ਮਨ ਨਹੀਂ ਲੱਗਦਾ ਵਾਹਿਗੁਰੂ ਦੇ ਨਾਲ ਤੇ ਘੁੰਗਰੂ ਵੱਜੀ ਜਾਣ, ਫਿਰ ਉਹਦਾ ਕੋਈ ਲਾਭ ਨਹੀਂ। ਹਜ਼ੂਰ ਕਹਿੰਦੇ ਨੇ ਘੁੰਗਰੂ ਵਾਜਾ, ਜਦੋਂ ਘੁੰਗਰੂ ਵੱਜ ਰਿਹਾ ਹੋਵੇ, ਘੁੰਗਰੂਆਂ ਦਾ ਵਾਜਾ ਵੱਜ ਰਿਹਾ ਹੋਵੇ ਤੇ ਮਨ ਵਾਹਿਗੁਰੂ ਦੇ ਨਾਲ ਜੇ ਨਹੀਂ ਜੁੜਦਾ, ਫਿਰ ਘੁੰਗਰੂ ਵਜਾਉਣਾ ਕੋਈ ਲਾਭਦਾਇਕ ਨਹੀਂ ਹੈ। ਹਾਂ, ਜੇ ਘੁੰਗਰੂ ਵੱਜ ਰਿਹਾ ਹੈ ਤੇ ਮਨ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ, ਫਿਰ ਘੁੰਗਰੂ ਵਜਾਏ ਸਫਲ ਨੇ। ਜਿਹਦਾ ਮਨ ਜੁੜ ਗਿਆ ਫਿਰ ਉਹਨੂੰ ਇਹ ਨਿਸ਼ਚਾ ਹੋ ਜਾਂਦਾ, ਤਉ ਜਮ ਕਹਾਂ ਕਰੇ ਮੋਸਿਓ ਆਗੈ। ਜਦੋਂ ਮੇਰਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਿਆ ਹੈ ਤੇ ਜਿਹੜਾ ਜਮ ਹੈ ਉਹ ਅੱਗੇ ਮੈਨੂੰ ਕੀ ਕਰ ਸਕੇਗਾ, ਭਾਵ ਕੁਝ ਵੀ ਨਹੀਂ ਕਰ ਸਕੇਗਾ। ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਉਹਦੇ ਨੇੜੇ ਜਮਦੂਤ ਆ ਹੀ ਨਹੀਂ ਸਕਦਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹ ਛੁਟ ਹੈ, ਨਿਕਟ ਨਾ ਜਾਈਏ ਹੋ ਦੂਤ, ਸੁਣ ਕੇ ਜਮ ਕੇ ਦੂਤ ਨਾ ਹੀ ਤੀਰੈ ਛੱਡ ਜਾਹੇ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਉੱਥੇ ਜਮਦੂਤ ਛੱਡ ਕੇ ਚਲੇ ਜਾਂਦੇ ਨੇ। ਇੱਕ ਰਮਾਇਣ ਵਿੱਚ ਪ੍ਰਸੰਗ ਆਇਆ ਹੈ, ਜਦੋਂ ਹਨੂਮਾਨ ਸੀਤਾ ਦੀ ਖਬਰ ਲੈ ਕੇ ਵਾਪਸ ਰਾਮ ਚੰਦਰ ਜੀ ਪਾਸ ਪੁੱਜਿਆ ਤੇ ਉਹਨੇ ਦੱਸਿਆ ਵੀ ਇਸ ਵੇਲੇ ਸੀਤਾ ਰਾਵਣ ਦੇ ਅਸ਼ੋਕ ਬਣ ਦੇ ਵਿੱਚ ਬੜੀ ਉਦਾਸ ਬੈਠੀ ਹੈ, ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਤਾਂ ਰਾਮ ਚੰਦਰ ਜੀ ਨੇ ਪੁੱਛਿਆ ਕਿ ਹਨੂਮਾਨ, ਜੇ ਸੀਤਾ ਸੱਚਮੁੱਚ ਸਤੀ ਸੀ ਤਾਂ ਉਸਨੂੰ ਬਿਰਹੇ ਚੋਟ ਮਰਨ ਵਾਲੀ ਗੱਲ ਕਰਨੀ ਚਾਹੀਦੀ ਸੀ, ਜਦੋਂ ਸਾਥੋਂ ਵਿਛੜ ਗਈ ਉਸਨੂੰ ਮਰ ਜਾਣਾ ਚਾਹੀਦਾ ਸੀ। ਇਹ ਗੱਲ ਸੁਣ ਕੇ ਹਨੂਮਾਨ ਨੇ ਹੱਥ ਜੋੜੇ ਕਹਿਣ ਲੱਗਾ, ਹੇ ਸਵਾਮੀ ਰਾਮ ਜੀ, ਸੀਤਾ ਮਰ ਸਕਦੀ ਸੀ, ਮਰਨਾ ਵੀ ਚਾਹੁੰਦੀ ਸੀ, ਪਰ ਉਹਦੇ ਨਾ ਮਰਨ ਦਾ ਇੱਕ ਕਾਰਨ ਹੈ। ਉਹ ਕਾਰਨ ਕੀ ਹੈ? ਜਦੋਂ ਉਹਦੇ ਨੇੜੇ ਜਮਦੂਤ ਆਉਂਦੇ ਸਨ ਉਹਦੀ ਰਸਨਾ ਤੋਂ ਰਾਮ ਰਾਮ ਉਚਾਰਨ ਹੁੰਦਾ ਸੀ, ਤੇ ਜਦੋਂ ਉਹਦੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਨਿਕਲਦਾ ਸੀ ਜਮਦੂਤ ਛੱਡ ਕੇ ਚਲੇ ਜਾਂਦੇ ਸਨ। ਇਹ ਵਾਹਿਗੁਰੂ ਦੇ ਨਾਮ ਦੇ ਵਿੱਚ ਤਾਕਤ ਹੈ। ਇੱਕ ਅੰਗੀ ਦ੍ਰਿਸ਼ਟਾਂਤ ਸਮਝਣਾ, ਬਹੁਤ ਸਾਰੇ ਲੋਕ ਜੇ ਕੋਈ ਐਸੀ ਉਦਾਹਰਣ ਦਿੱਤੀ ਜਾਂਦੀ ਹੈ ਕਹਿੰਦੇ ਜੀ ਟਕਸਾਲ ਵਾਲੇ ਤਾਂ ਹਿੰਦੂ ਮਤ ਦੀਆਂ ਸਾਖੀਆਂ ਸੁਣਾਉਂਦੇ ਨੇ, ਪਰ ਜਿਹੜੇ ਪ੍ਰਕਰਨ ਐਸੇ ਆ ਜਾਂਦੇ ਨੇ ਤੇ ਫਿਰ ਉਹਨਾਂ ਦੇ ਵਿੱਚ ਕੁਝ ਨਾ ਕੁਝ ਆਸੇ ਪਾਸੇ ਤੋਂ ਵੀ ਪ੍ਰਮਾਣ ਸਾਖੀਆਂ ਅਤੇ ਹਵਾਲੇ ਦੇਣੇ ਹੀ ਪੈਂਦੇ ਨੇ। ਅਕਸਰ ਸਾਰੇ ਵਿਦਵਾਨ ਹੀ ਦਿੰਦੇ ਹਨ। ਗੁਰਮਤ ਨੂੰ ਦ੍ਰਿੜ ਕਰਵਾਉਣ ਦੇ ਲਈ ਕੁਝ ਹੋਰ ਮਤਾਂ ਦੇ ਹਵਾਲੇ ਦੇਣੇ ਹੀ ਪੈਂਦੇ ਹਨ। ਇਸੇ ਲਈ ਇਹ ਉਦਾਹਰਣ ਦਿੱਤੀ ਗਈ ਹੈ ਬਈ ਹਨੂਮਾਨ ਨੇ ਕਿਹਾ ਸੀ ਸੀਤਾ ਮਰਨਾ ਚਾਹੁੰਦੀ ਸੀ, ਮਰ ਵੀ ਜਾਂਦੀ, ਪਰ ਉਹਦੇ ਹਿਰਦੇ ਵਿੱਚ ਤੁਹਾਡੀ ਯਾਦ ਸੀ, ਉਹਦੀ ਰਸਨਾ ਤੇ ਤੁਹਾਡਾ ਨਾਮ ਸੀ, ਇਸੇ ਲਈ ਉਹਦੇ ਨੇੜੇ ਜਮ ਆਉਂਦੇ ਪਰ ਵਾਪਸ ਚਲੇ ਜਾਂਦੇ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੈ ਤਾਂ ਉਹ ਜਮ ਕਹਾਂ ਕਰੇ ਮੋਸੋਂ ਆਗੈ, ਉਹਦੇ ਨੇੜੇ ਜਮਦੂਤ ਨਹੀਂ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਜੇ ਘੁੰਗਰੂ ਵੱਜ ਰਿਹਾ ਹੋਵੇ ਤੇ ਮੇਰਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਵੇ ਫਿਰ ਇਹ ਜਮਦੂਤ ਮੈਨੂੰ ਅੱਗੇ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ।
ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ।
ਲੋ ਹਜ਼ੂਰ ਕਹਿੰਦੇ ਨੇ ਜੇ ਕੋਈ ਵਿਦਿਆ ਦੀ ਵਿਚਾਰ ਕਰਦਾ ਹੈ, ਕੋਈ ਵਿਦਵਾਨ ਹੈ ਵਿਦਿਆ ਦੀ ਵਿਚਾਰ ਕਰਦਾ ਹੈ ਤੇ ਉਹਦੀ ਵਿਦਿਆ ਦੀ ਵਿਚਾਰ ਕੀਤੀ ਹੋਈ ਸਫਲ ਤਾਂ ਹੈ ਪਰਉਪਕਾਰੀ, ਜੇ ਉਹ ਪਰਉਪਕਾਰੀ ਹੋਵੇ, ਭਾਵ ਫਰੀ ਕਿਸੇ ਨੂੰ ਵਿਦਿਆ ਪੜ੍ਹਾਵੇ ਤੇ ਆਪਣਾ ਗੁਣ ਤੇ ਆਪਣਾ ਗਿਆਨ ਲੋਕਾਂ ਵਿੱਚ ਵੰਡੇ। ਵਿਦਿਆ ਵਿਚਾਰੀ ਸਫਲ ਤਾਂ ਹੈ ਜੇ ਉਹ ਪਰਉਪਕਾਰੀ ਵੀ ਹੋਵੇ। ਪ੍ਰੋਫੈਸਰ ਸਾਹਿਬ ਸਿੰਘ ਨੇ, ਕੁਛ ਹੋਰ ਵਿਦਵਾਨਾਂ ਨੇ ਵਿਦਿਆ ਵਿਚਾਰੀ ਤਾਂ ਇੱਥੇ ਵਿਸਰਾਮ ਲਾਇਆ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਵਿਚਾਰੀ ਸਫਲ ਤਾਂ ਹੁੰਦੀ ਹੈ ਤੇ ਜੇ ਮਨੁੱਖ ਪਰਉਪਕਾਰੀ ਵੀ ਹੋਵੇ। ਜੇ ਹੁਣ ਆਦਮੀ ਪੜ੍ਹ ਕੇ ਵਿਚਾਰ ਕੇ ਸਮਝ ਕੇ ਕੋਈ ਪਰਉਪਕਾਰ ਦਾ ਕੰਮ ਨਹੀਂ ਕਰਦਾ, ਫਿਰ ਤੇ ਭਗਤ ਕਬੀਰ ਜੀ ਦੇ ਕਹਿਣ ਵਾਂਗ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਵਾਲੀ ਗੱਲ ਹੁੰਦੀ ਹੈ। ਉਹ ਕਾਹਦੀ ਪੰਡਤਾਈ ਹੈ, ਉਹ ਕਾਹਦੀ ਅਕਲਮੰਦੀ ਹੈ, ਹੱਥ ਵਿੱਚ ਦੀਵਾ ਫੜਿਆ ਹੋਵੇ ਤੇ ਆਦਮੀ ਆਪ ਖੂਹ ਵਿੱਚ ਜਾ ਡਿੱਗੇ। ਇਸੇ ਲਈ ਜਿਹੜੇ ਬਹੁਤੇ ਵਿਦਵਾਨ ਨੇ ਉਹ ਪਰਉਪਕਾਰ ਦੀ ਭਾਵਨਾ ਤੋਂ ਸੱਖਣੇ ਨੇ, ਜਿਵੇਂ ਜਿਵੇਂ ਕੋਈ ਉਹਨਾਂ ਨੂੰ ਲਾਲਚ ਦਿੰਦਾ ਹੈ ਉਸੇ ਹਿਸਾਬ ਦੇ ਨਾਲ ਉਹ ਆਪਣੀ ਵਿਦਿਆ ਦਾ ਪ੍ਰਯੋਗ ਕਰਦੇ ਹਨ। ਵੈਸੇ ਵੀ ਸਿਆਣਿਆਂ ਨੇ ਮੰਨਿਆ ਹੈ ਵਿਦਿਆ ਦੋ ਧਾਰੀ ਤਲਵਾਰ ਹੈ, ਇਹਨੂੰ ਚਾਹੇ ਵਿਧੀ ਪੱਖ ਦੇ ਵਿੱਚ ਵਰਤ ਲਵੇ ਤੇ ਚਾਹੇ ਨਿਖੇਧ ਪੱਖ ਦੇ ਵਿੱਚ ਵਰਤ ਲਵੇ। ਵਿਦਿਆ ਦੇ ਨਾਲ ਚਾਹੇ ਕੋਈ ਗੁਰਮਤਿ ਸਿਧਾਂਤਾਂ ਨੂੰ ਸਿੱਧ ਵੀ ਕਰ ਸਕਦਾ ਹੈ ਤੇ ਇਸੇ ਵਿਦਿਆ ਦੇ ਨਾਲ ਕੰਡੋਂ ਵੀ ਲੋਕ ਕਈ ਕਰੀ ਜਾ ਰਹੇ ਨੇ। ਜਿਵੇਂ ਕਈ ਲੋਕ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਨੇ, ਕਈ ਲੋਕ ਭਗਤ ਬਾਣੀ ਤੇ ਵੀ ਕਿੰਤੂ ਪ੍ਰੰਤੂ ਕਰੀ ਜਾਂਦੇ ਨੇ, ਕਈ ਲੋਕ ਰਾਗ ਮਾਲਾ ਤੇ ਕਿੰਤੂ ਪ੍ਰੰਤੂ ਕਰੀ ਜਾਂਦੇ ਨੇ, ਕੋਈ ਰਹਿਤ ਮਰਜ਼ਾਦਾ ਤੇ ਕਿੰਤੂ ਪ੍ਰੰਤੂ ਕਰੀ ਜਾਂਦੇ ਨੇ। ਕਿਉਂ? ਉਹਨਾਂ ਦੀ ਜ਼ਮੀਰ ਵਿਕੀ ਹੁੰਦੀ ਹੈ। ਜਿਹੜੇ ਵਿਕਾਊ ਵਿਦਵਾਨ ਹੁੰਦੇ ਨੇ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਲੱਭ ਵਡਾਹੇ ਮਾਨਸਾ ਜੋ ਪਾਣੀ ਬੋਰ, ਜਿਹੜਾ ਲੱਭ ਹੈ ਨਾ, ਲੋਭ ਹੈ, ਲਾਲਚ ਹੈ, ਇਹ ਮਨੁੱਖ ਨੂੰ ਖਰਾਬ ਕਰਦਾ। ਜਿਵੇਂ ਪਾਣੀ ਵਿੱਚ ਬੂਰ ਪੈ ਜਾਵੇ ਪਾਣੀ ਖਰਾਬ ਹੋ ਜਾਂਦਾ। ਇਹ ਜਿਹੜਾ ਲੋਭ ਹੈ ਨਾ, ਇਹ ਵੱਡੇ ਵੱਡੇ ਵਿਦਵਾਨਾਂ ਦੀ ਮਤ ਨੂੰ ਵੀ ਵਿਪਰੀਤ ਕਰ ਦਿੰਦੇ ਤੇ ਫਿਰ ਉਹ ਵੀ ਸਰਕਾਰੀ ਟੁਕੜਿਆਂ ਤੇ ਪਲਦੇ ਨੇ, ਏਜੰਸੀਆਂ ਉਹਨਾਂ ਨੂੰ ਖਰੀਦਦੀਆਂ ਨੇ, ਪੈਸੇ ਦਿੰਦੀਆਂ ਨੇ। ਇਸ ਲਈ ਉਹ ਵਿਦਵਾਨ ਲੋਕ ਪਰਉਪਕਾਰ ਦੀ ਥਾਂ ਤੇ ਉਹ ਸਗਾਂ ਆਪਣੇ ਧਰਮ ਦਾ ਤੇ ਸਿੱਖੀ ਦਾ ਇੱਕ ਤਰ੍ਹਾਂ ਦੇ ਨਾਲ ਨਿਰਾਦਰ ਕਰਨਾ ਸ਼ੁਰੂ ਕਰ ਦਿੰਦੇ ਹਨ। ਲੋ ਹਜ਼ੂਰ, ਧੰਨ ਗੁਰੂ ਨਾਨਕ ਦੇ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹਨ, ਤੁਹਾਡੀ ਵਿਦਿਆ ਵਿਚਾਰੀ ਤਾਂ ਸਫਲ ਹੈ ਜੇ ਤੁਸੀਂ ਪਰਉਪਕਾਰੀ ਹੋਵੋ, ਪਰਉਪਕਾਰ ਦੇ ਲਈ ਕੁਝ ਕਰੋ, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਲੋ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਮਨੁੱਖ ਪੰਚ ਰਾਸੀ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹਨਾਂ ਨੂੰ ਰਾਸ ਕਰ ਲੈਂਦਾ, ਭਾਵੇਂ ਨਾ ਪੰਜ ਵਿਕਾਰਾਂ ਨੂੰ ਵਸ ਕਰ ਲੈਂਦਾ ਹੈ, ਤਾਂ ਤੀਰਥਵਾਸੀ, ਤਾਂ ਹੀ ਉਹਦਾ ਤੀਰਥਵਾਸੀ ਹੋਣਾ ਸਫਲ ਹੁੰਦਾ। ਕਈ ਲੋਕ ਜਾ ਕੇ ਤੀਰਥਾਂ ਤੇ ਨਹਾਉਂਦੇ ਨੇ ਜਾਂ ਉੱਥੇ ਰਹਿੰਦੇ ਵੀ ਨੇ, ਜਿਵੇਂ ਕਈ ਪ੍ਰੇਮੀ ਹਜ਼ੂਰ ਸਾਹਿਬ ਜਾ ਕੇ ਰਹਿੰਦੇ ਨੇ, ਕਈ ਪ੍ਰੇਮੀ ਸ਼੍ਰੀ ਅੰਮ੍ਰਿਤਸਰ ਸਾਹਿਬ ਕਾਫੀ ਸਮਾਂ ਜਾ ਕੇ ਰਹਿੰਦੇ ਨੇ, ਕੋਈ ਹੋਰ ਗੁਰੂ ਧਾਮਾਂ ਤੇ ਜਾ ਕੇ ਵੀ ਰਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਜੇ ਤੁਸੀਂ ਪੰਜ ਕਾਮ ਆਦਿਕ ਵਿਕਾਰਾਂ ਨੂੰ ਵਸ ਕਰ ਲਿਆ ਹੈ, ਤਾਂ ਹੀ ਤੁਹਾਡਾ ਤੀਰਥਾਂ ਤੇ ਵਸਣਾ ਸਫਲ ਹੋ ਸਕਦਾ ਹੈ।
ਗੁਰੂ ਵਾਜੈ ਜੇ ਮਨ ਲਾਗੈ, ਤੋ ਜਮ ਕਹਾਂ ਕਰੇ ਮੋਹ ਸਿਉ ਆਗੈ ਰਹਾਉ।
ਹਜ਼ੂਰ ਫਰਮਾਉਂਦੇ ਨੇ ਘੁੰਗਰੂ ਵਾਜੈ ਇੱਕ ਐਸਾ ਵੀ ਪੰਥ ਹੈ ਜਿਹੜਾ ਪੈਰਾਂ ਨੂੰ ਲੱਕ ਨੂੰ ਘੁੰਗਰੂ ਬੰਨ ਕੇ ਨੱਚਦਾ ਹੈ। ਹਜ਼ੂਰ ਕਹਿੰਦੇ ਜੇ ਘੁੰਗਰੂ ਵਾਜੈ, ਜੇ ਘੁੰਗਰੂ ਵੱਜਦਾ ਹੈ ਤੇ ਘੁੰਗਰੂ ਵੱਜਦੇ ਦੇ ਨਾਲ ਕਿਸੇ ਦਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਫਿਰ ਤੇ ਉਹ ਘੁੰਗਰੂ ਵਜਾਏ ਸਫਲ ਨੇ। ਹਜ਼ੂਰ ਕਹਿੰਦੇ ਨੇ ਫਿਰ ਉਹਨੂੰ ਇਹ ਨਿਸ਼ਚਾ ਹੋ ਜਾਂਦਾ ਹੈ, ਤੋ ਜਮ ਕਹਾਂ ਕਰੇ ਮੋਸਮ ਵਾਗਾ, ਜਿਹਦਾ ਮਨ ਜੁੜ ਗਿਆ ਨਾਮ ਦੇ ਨਾਲ, ਫਿਰ ਉਹ ਕਹਿੰਦਾ ਹੈ ਮੈਨੂੰ ਹੁਣ ਅੱਗੇ ਜਿਹੜਾ ਜਮ ਹੈ ਉਹ ਮੈਨੂੰ ਕੀ ਕਰ ਸਕਦਾ ਹੈ, ਭਾਵ ਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ।
ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ।
ਰਹਾਉ ਬਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਆਸ ਨਿਰਾਸੀ ਤੋ ਸੰਨਿਆਸੀ, ਬਈ ਜਿਹੜੇ ਆਪਣੇ ਆਪ ਨੂੰ ਸੰਨਿਆਸੀ ਸਮਝਦੇ ਨੇ, ਸਤਿਗੁਰੂ ਕਹਿੰਦੇ ਨੇ ਉਹ ਤਾਂ ਸੰਨਿਆਸੀ ਹੋ ਸਕਦੇ ਨੇ, ਆਸ ਨਿਰਾਸੀ, ਜੇ ਉਹ ਆਸਾ ਤੋਂ ਨਿਰਾਸ਼ ਹੋ ਜਾਣ, ਕਿਉਂਕਿ ਹਰ ਆਦਮੀ ਆਸਾ ਵਿੱਚ ਜੀ ਰਿਹਾ ਹੈ। ਇੱਕ ਸਾਡੀ ਕਹਾਵਤ ਵੀ ਹੈ, ਜੀਵੇ ਆਸਾ ਮਰੇ ਨਿਰਾਸ਼ਾ। ਹਰ ਆਦਮੀ ਦੇ ਮਨ ਦੇ ਵਿੱਚ ਆਸ ਹੈ, ਜਿਵੇਂ ਪਿੱਛੇ ਵੀ ਸਤਿਗੁਰੂ ਮਹਾਰਾਜ ਨੇ ਫਰਮਾਇਆ ਸੀ ਖਾਣ ਜੀਵਨ ਕੀ ਬਹੁਤੀ ਆਸ, ਖਾਣ ਤੇ ਜਿਉਣ ਦੀ ਹਰ ਬੰਦੇ ਦੇ ਮਨ ਵਿੱਚ ਬਹੁਤੀ ਆਸ ਲੱਗੀ ਹੋਈ ਹੈ। ਹਜ਼ੂਰ ਕਹਿੰਦੇ ਨੇ ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ ਸਾਧਨ ਭੋਜਨ ਕੀ ਆਸ ਨਾ ਕਰੇ, ਅਚਿੰਤ ਮਿਲੈ ਸੋ ਪਾਏ। ਉਹ ਵਾਹਿਗੁਰੂ ਦੇ ਪਾਣੇ ਵਿੱਚ ਹੀ ਸ਼ਾਕਰ ਰਹਿੰਦਾ। ਉਹ ਕਹਿੰਦਾ ਹੈ ਬਈ ਜੋ ਮੇਰੇ ਕਰਮਾਂ ਦੇ ਵਿੱਚ ਲਿਖਿਆ ਉਹ ਮੈਨੂੰ ਮਿਲ ਹੀ ਜਾਣਾ, ਇਸ ਲਈ ਉਹ ਇੱਧਰ ਉੱਧਰ ਭੱਜ ਦੌੜ ਨਹੀਂ ਕਰਦਾ, ਨਾ ਉਹਨੂੰ ਮਰਨ ਦੀ ਚਿੰਤਾ ਤੇ ਨਾ ਜਿਉਣ ਦੀ ਆਸ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਆਸ ਨਿਰਾਸੀ ਤੋ ਸੰਨਿਆਸੀ, ਜਿਹੜਾ ਆਸਾ ਤੋਂ ਨਿਰਾਸ਼ ਹੋ ਜਾਂਦਾ ਤਾਂ ਹੀ ਉਹ ਸੰਨਿਆਸੀ ਸਦਵਾ ਸਕਦਾ ਹੈ, ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਜੇ ਜਤ ਬ੍ਰਹਮਚਰਜ ਰੱਖਦਾ ਹੈ ਤਾਂ ਹੀ ਉਹ ਯੋਗੀ ਆਪਣੇ ਆਪ ਨੂੰ ਸਦਵਾ ਸਕਦਾ ਹੈ, ਜੇ ਯੋਗੀ ਹੋ ਕੇ ਬ੍ਰਹਮਚਰਜ ਨਹੀਂ ਰੱਖ ਸਕਦਾ ਮਛਿੰਦਰ ਨਾਥ ਵਾਂਗ, ਫਿਰ ਪਰ ਕਾਇਆ ਪ੍ਰਵੇਸ਼ ਸਿੱਧੀ ਦੁਆਰਾ ਰਾਜੇ ਅਮਰੂ ਦੀ ਦੇਹ ਵਿੱਚ ਪ੍ਰਵੇਸ਼ ਹੋ ਕੇ ਵਿਸ਼ਿਆਂ ਦੇ ਹੀ ਰਸ ਭੋਗਦਾ ਹੈ, ਉਹ ਫਿਰ ਯੋਗੀ ਕਾਹਦਾ ਹੋਇਆ? ਜਾਂ ਜਤ ਯੋਗੀ, ਜਿਹੜਾ ਬ੍ਰਹਮਚਰਜ ਰੱਖਦਾ ਹੈ ਉਹੀ ਯੋਗੀ ਸਦਵਾ ਸਕਦਾ ਹੈ, ਜੇ ਨਹੀਂ ਰੱਖਦਾ ਤਾਂ ਕਾਇਆ ਭੋਗੀ ਫਿਰ ਤੇ ਉਹ ਕਾਇਆ ਨੂੰ ਭੋਗ ਰਿਹਾ ਹੈ, ਜਾਂ ਹੋਰ ਦੂਸਰੇ ਭੋਗੀਆਂ ਵਾਂਗੂ ਉਹ ਵੀ ਕਾਇਆ ਦੇ ਵਿਸ਼ੇ ਸੁਖਾਂ ਦੇ ਵਿੱਚ ਲੱਗਿਆ ਹੋਇਆ ਹੈ।
ਦਇਆ ਦਿਗੰਬਰ ਦੇ ਵਿਚਾਰੀ ਆਪ ਮਰੈ ਅਵਰਾ ਨੈ ਮਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਦਇਆ ਦਿਗੰਬਰ, ਇੱਕ ਦਿਗੰਬਰ ਸਾਧੂ ਵੀ ਹੁੰਦੇ ਨੇ। ਦਿਗੰਬਰ ਦਾ ਅਰਥ ਹੁੰਦਾ ਵੀ ਦਿਸ਼ਾ ਦੇ ਬਸਤਰ ਪਹਿਨਣ ਵਾਲੇ, ਦਿਗ ਅੰਬਰ ਦਿਸ਼ਾ ਦੇ ਬਸਤਰ, ਭਾਵ ਜਿਹੜੇ ਨਾਂਗੇ ਲੋਕ ਨੇ ਕੋਈ ਬਸਤਰ ਨਹੀਂ ਪਹਿਨਦੇ, ਕਹਿੰਦੇ ਦਿਸ਼ਾ ਦੇ ਬਸਤਰ ਹੀ ਅਸੀਂ ਪਾਏ ਹੋਏ ਨੇ, ਉਹਨਾਂ ਨੂੰ ਦਿਗੰਬਰ ਕਹਿੰਦੇ ਨੇ। ਵੈਸੇ ਜੈਨੀਆਂ ਦੇ ਤਿੰਨ ਫਿਰਕੇ ਨੇ, ਸੇਤੰਬਰੀ, ਪੀਤੰਬਰੀ ਤੇ ਦਿਗੰਬਰੀ। ਇੱਕ ਚਿੱਟੇ ਬਸਤਰ ਪਾਉਂਦੇ ਨੇ, ਦੂਸਰੇ ਪੀਲੇ ਰੰਗ ਦੇ ਪਾਉਂਦੇ ਨੇ, ਇੱਕ ਦਿਗੰਬਰੀ ਬਿਲਕੁਲ ਨਗਨ ਹੀ ਰਹਿੰਦੇ ਨੇ। ਇਹ ਵੀ ਇੱਕ ਭੇਖ ਹੈ, ਕਈ ਨਾਂਗੇ ਸਾਧੂ ਵੀ ਨੇ। ਲੋ ਸਤਿਗੁਰੂ ਕਹਿੰਦੇ ਨੇ ਦਇਆ ਦਿਗੰਬਰ ਦੇਹ ਵਿਚਾਰੀ, ਅਸਲੀ ਦਇਆ ਵਾਲਾ ਦਿਗੰਬਰ ਸਰੀਵੜਾ ਜੈਨੀ ਸਾਧੂ ਉਹ ਹੋ ਸਕਦਾ ਹੈ ਦੇਹ ਵਿਚਾਰੀ, ਜਿਹੜਾ ਦੇਹ ਦੀ ਵਿਚਾਰ ਕਰੇ। ਦੇਹ ਦੀ ਵਿਚਾਰ ਕੀ ਕਰਨੀ ਹੈ? ਵੀ ਹਰ ਜੀਵ ਦੀ ਦੇਹ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ, ਜਿਹੜਾ ਇਸ ਗੱਲ ਦੀ ਵਿਚਾਰ ਕਰੇ ਉਹੀ ਦਇਆ ਵਾਲਾ ਨਾਂਗਾ ਸਾਧੂ ਹੋ ਸਕਦਾ ਹੈ। ਆਪ ਮਰੇ ਅਵਰਾ ਨਹਿ ਮਾਰੇ। ਫਿਰ ਇੱਕ ਐਸੇ ਵੀ ਲੋਕ ਨੇ ਅਹਿੰਸੋ ਪਰਮੋ ਧਰਮਾਂ ਦਾ ਨਾਰਾ ਲਾਉਂਦੇ ਨੇ, ਕਹਿੰਦੇ ਜੀਵ ਹਿੰਸਾ ਕਰਨੀ ਮਹਾਂ ਪਾਪ ਹੈ, ਪਰ ਹਜ਼ੂਰ ਕਹਿੰਦੇ ਨੇ ਆਪ ਮਰੈ ਅਵਰਾ ਨਹਿ ਮਾਰੀ, ਜਿਹੜਾ ਕਹਿੰਦਾ ਅਸੀਂ ਹੋਰ ਕਿਸੇ ਜੀਵ ਨੂੰ ਮਾਰਦੇ ਨਹੀਂ, ਅਸੀਂ ਅਹਿੰਸੋ ਪਰਮਾ ਧਰਮ ਨੂੰ ਧਾਰਨ ਕੀਤਾ ਹੋਇਆ, ਹਜ਼ੂਰ ਕਹਿੰਦੇ ਨੇ ਆਪ ਮਰੈ। ਫਿਰ ਉਹਨਾਂ ਨੂੰ ਆਪ ਜੀਵਤ ਭਾਵ ਤੋਂ ਮਰਨਾ ਚਾਹੀਦਾ। ਜਿਹੜਾ ਆਪ ਜੀਵਤ ਭਾਵ ਤੋਂ ਮਰ ਜਾਂਦਾ ਹੈ ਤੇ ਫਿਰ ਉਹਦਾ ਹੀ ਅਹਿੰਸਾ ਪਰਮੋ ਧਰਮਾਂ ਧਾਰਨ ਕੀਤਾ ਹੋਇਆ ਸਫਲ ਹੁੰਦਾ ਹੈ। ਆਪ ਮਰੈ ਅਵਰੈ ਨਹਿ ਮਾਰੀ, ਜਿਹੜਾ ਆਪ ਮਰ ਜਾਂਦਾ ਹੈ ਉਹ ਫਿਰ ਹੋਰ ਕਿਸੇ ਨੂੰ ਨਹੀਂ ਮਾਰ ਸਕਦਾ। ਇਹ ਕੁਦਰਤੀ ਗੱਲ ਹੈ, ਜਿਹੜਾ ਮਨੁੱਖ ਆਪ ਮਰ ਜਾਵੇ ਦੂਜੇ ਨੂੰ ਮਾਰ ਹੀ ਨਹੀਂ ਸਕਦਾ, ਜਿਉਂਦਾ ਹੀ ਮਨੁੱਖ ਦੂਜੇ ਨੂੰ ਮਾਰਦਾ ਨਾ, ਤੇ ਜਿਹੜਾ ਆਪ ਮਰ ਗਿਆ ਦੂਜੇ ਨੂੰ ਕਿਵੇਂ ਮਾਰੇਗਾ? ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਆਪ ਮਰ ਜਾਂਦਾ ਜੀਵਤ ਭਾਵ ਤੋਂ ਮਰ ਜਾਂਦਾ ਤੇ ਫਿਰ ਉਹ ਦੂਜਿਆਂ ਨੂੰ ਮਾਰ ਨਹੀਂ ਸਕਦਾ।
ਏਕ ਤੂੰ ਹੋਰ ਵੇਸ ਬੋ ਤੇਰੇ, ਨਾਨਕ ਜਾਣੈ ਚੋਜ ਨਾ ਤੇਰੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਏਕ ਤੂੰ ਹੋਰ ਵੇਸ ਬਹੁ ਤੇਰੇ, ਤੂੰ ਤਾਂ ਇੱਕੋ ਹੀ ਹੈ ਤੇ ਹੋਰ ਤੇਰੇ ਵੇਸ ਬਹੁਤ ਨੇ। ਜਿਵੇਂ ਸੋਹਲੇ ਬਾਣੀ ਦੇ ਵਿੱਚ ਵੀ ਸਤਿਗੁਰੂ ਨੇ ਪਿੱਛੇ ਆਖਿਆ ਸੀ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦੇ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਦਾ ਵੇਸ ਇੱਕੋ ਹੀ ਹੈ, ਉਹਦਾ ਸਰੂਪ ਇੱਕੋ ਹੀ ਹੈ, ਉਹ ਨਹੀਂ ਬਦਲਦਾ, ਤੇ ਹੋਰ ਜਿਹੜੇ ਵੇਸ ਨੇ ਉਹ ਬਹੁਤ ਅਨੇਕਾਂ ਬਦਲਦੇ ਰਹਿੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਏਕ ਤੂੰ, ਇੱਕ ਤੂੰ ਤੇ ਹਮੇਸ਼ਾ ਇੱਕ ਰਸ ਰਹਿਣ ਵਾਲਾ ਹੈ, ਹੋਰ ਤੇਰੇ ਵੇਸ ਬੇਅੰਤ ਨੇ, ਨਾਨਕ ਜਾਣੈ ਚੋਜ ਨਾ ਤੇਰੇ। ਇਹ ਤੁਹਾਡਾ ਦਾਸ ਨਾਨਕ ਆਪ ਜੀ ਦੇ ਜਿਹੜੇ ਅਸਚਰਜ ਚੋਜ ਕੌਤਕ ਨੇ ਇਹਨਾਂ ਨੂੰ ਜਾਣ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਤੇਰੀ ਪ੍ਰਾਪਤੀ ਵਾਸਤੇ ਅਨੇਕਾਂ ਭੇਸ ਬਣੇ ਹੋਏ ਨੇ, ਹੈ ਸਾਰੇ ਹੀ ਉਹ ਤੇਰੇ, ਸਾਰਿਆਂ ਵਿੱਚ ਤੂੰ ਵਸਦਾ, ਤੇਰੇ ਲਈ ਹੀ ਉਹ ਵੇਸ ਧਾਰਨ ਕਰਦੇ ਨੇ, ਪਰ ਤੂੰ ਬੇਅੰਤ ਹੈ, ਮੈਂ ਤੇਰੇ ਚੋਜਾਂ ਨੂੰ ਜਾਣ ਨਹੀਂ ਸਕਦਾ।
ਆਸਾ ਮਹੱਲਾ ਪਹਿਲਾ, ਏਕ ਨ ਭਰੀਆ ਗੁਣ ਕਰ ਧੋਵਾ, ਮੇਰਾ ਸੋ ਜਾਗੈ ਹੋ ਨਿਸਪਰ ਸੋਵਾ।
ਹੁਣ ਜਿਹੜਾ ਅਗਲਾ ਸ਼ਬਦ ਹੈ ਪਤੀ ਸਤੀ ਰੂਪਕ ਦੇ ਵਿੱਚ ਸਤਿਗੁਰੂ ਨੇ ਉਚਾਰਨ ਕੀਤਾ ਹੈ, ਜੀਵ ਇਸਤਰੀ ਹੈ, ਪਰਮੇਸ਼ਰ ਪਤੀ ਹੈ। ਹੁਣ ਇਸ ਜੀਵ ਨੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਤੇ ਉਹਨੂੰ ਪ੍ਰਸੰਨ ਕਰਨਾ ਹੈ, ਤੇ ਫਿਰ ਇਹਨੂੰ ਸੁਹਾਗ ਪ੍ਰਾਪਤ ਹੋ ਸਕਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਇਉਂ ਕਿਉਂ ਕੰਤ ਪਿਆਰੀ ਹੋਵਾਂ, ਸਹੁ ਜਾਗੈ ਹੋ ਨਿਸਪਰਸ਼ ਹੋਵਾਂ। ਰਹਾਓ, ਮੈਂ ਇਸ ਢੰਗ ਦੇ ਨਾਲ ਪਤੀ ਪਰਮੇਸ਼ਰ ਦੀ ਪਿਆਰੀ ਕਿਵੇਂ ਹੋ ਸਕਦੀ ਹਾਂ? ਮੈਂ ਉਸ ਪਰਮੇਸ਼ਰ ਪਤੀ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ? ਸਹੁ ਜਾਗੈ ਉਹ ਪਤੀ ਪਰਮੇਸ਼ਰ ਤੇ ਜਾਗਦਾ ਹੈ। ਹੁਣ ਇਸ ਭਰ ਸੋਵਾਂ, ਮੈਂ ਸਾਰੀ ਰਾਤ ਭਰ ਸੁੱਤੀ ਰਹਿੰਦੀ ਹਾਂ। ਪਰਮੇਸ਼ਰ ਪਤੀ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਹੀ ਰਹਿੰਦੀ ਹਾਂ। ਹਰ ਮਨੁੱਖੀ ਸੁੱਤਾ ਹੋਇਆ। ਤੁਸੀਂ ਆਪਣੇ ਅੰਦਰ ਵੱਲ ਝਾਤ ਮਾਰ ਕੇ ਦੇਖੋ, ਅਸੀਂ ਸਾਰੇ ਹੀ ਸੁੱਤੇ ਹੋਏ ਹਾਂ। ਕਿਹੜੀ ਨੀਂਦ ਵਿੱਚ? ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮਹਿ, ਕਬੂ ਸੁਚਤ ਹੋਇਆ ਜਾਗੋ। ਇਹ ਮੋਹ ਦੀ ਨੀਂਦ ਵਿੱਚ ਅਸੀਂ ਸਾਰੇ ਸੁੱਤੇ ਪਏ ਹਾਂ। ਅਵਿਦਿਆ ਦੀ ਨੀਂਦ ਵਿੱਚ ਅਸੀਂ ਸਾਰੇ ਸੁੱਤੇ ਪਏ ਹਾਂ। ਹਜ਼ੂਰ ਕਹਿੰਦੇ ਨੇ, ਉਹ ਪਤੀ ਪਰਮੇਸ਼ਰ ਜਾਗਦਾ ਹੈ। ਅਸੀਂ ਸਾਰੀ ਨਿਸ ਦਾ ਅਰਥ ਹੈ ਵੀ ਰਾਤ, ਸਾਡੀ ਜ਼ਿੰਦਗੀ ਵੀ ਰਾਤ ਹੀ ਹੈ। ਜਿਵੇਂ ਪਿੱਛੇ ਸ੍ਰੀ ਰਾਗ ਦੇ ਵਿੱਚ ਪਹਿਰੇ ਸਿਰ ਲੇਖ ਹੇਠ ਬਾਣੀ ਦੇ ਵਿੱਚ ਇਸ ਜ਼ਿੰਦਗੀ ਨੂੰ ਰਾਤ ਦੇ ਚਾਰ ਪਹਿਰਾਂ ਵਿੱਚ ਵੰਡਿਆ ਸੀ। ਜਿਹੜੀ ਬਾਲ ਅਵਸਥਾ ਹੈ ਉਹ ਰਾਤ ਦਾ ਪਹਿਲਾ ਪਹਿਰ ਹੈ, ਅਤੇ ਜਿਹੜੀ ਅੱਗੇ ਦੂਸਰੀ ਅਵਸਥਾ ਹੈ ਕਿਸ਼ੋਰ ਅਵਸਥਾ, ਉਸਨੂੰ ਦੂਜਾ ਪਹਿਰ ਲਿਖਿਆ ਹੈ, ਅਤੇ ਜਵਾਨੀ ਨੂੰ ਤੀਜਾ ਪਹਿਰ ਲਿਖਿਆ ਹੈ, ਅਤੇ ਬਿਰਧ ਅਵਸਥਾ ਨੂੰ ਚੌਥਾ ਪਹਿਰ ਲਿਖਿਆ। ਇਹ ਸਾਡੀ ਜ਼ਿੰਦਗੀ ਇੱਕ ਰਾਤ ਹੀ ਹੈ। ਹਜ਼ੂਰ ਕਹਿੰਦੇ ਨੇ, ਉਹ ਪਰਮੇਸ਼ਰ ਪਤੀ ਜਾਗਦਾ, ਮੈਂ ਸਾਰੀ ਰਾਤ ਭਰ ਪਾਉ ਸਾਰੀ ਜ਼ਿੰਦਗੀ ਮੈਂ ਸੁੱਤੀ ਹੀ ਗੁਜ਼ਾਰ ਦਿੰਦੀ ਹਾਂ। ਦੱਸੋ ਫਿਰ ਕਿਵੇਂ ਉਸ ਵਾਹਿਗੁਰੂ ਦੇ ਨਾਲ ਮੇਰਾ ਪਿਆਰ ਪੈ ਸਕਦਾ ਹੈ? ਲੋ, ਹੁਣ ਆਰੰਭ ਤੋਂ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਮਹਾਰਾਜ ਬੇਨਤੀ ਰੂਪ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ।
ਏਕ ਨਾ ਭਰੀਆ ਗੁਣ ਕਰ ਧੋਵਾ, ਮੇਰਾ ਸੋ ਜਾਗੈ ਹੋ ਨਿਸਭਰ ਸੋਵਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਇਸਤਰੀ ਰੂਪਕ ਅਲੰਕਾਰ ਵਿੱਚ ਇਹ ਉਪਦੇਸ਼ ਹੈ, ਏਕ ਨਾ ਭਰੀਆ ਗੁਣ ਕਰ ਧੋਵਾ, ਮੈਂ ਕਿਸੇ ਇੱਕ ਗੁਨਾਹ ਨਾਲ ਨਹੀਂ ਭਰੀ ਹੋਈ। ਅਸੀਂ ਖਤੇ ਬਹੁਤ ਕਮਾਉਂਦੇ, ਕਿਸ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨਹਗਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ। ਹੇ ਵਾਹਿਗੁਰੂ ਜੀ, ਏਕ ਨਾ ਭਰੀਆ, ਮੈਂ ਕਿਸੇ ਇੱਕ ਗੁਨਾਹ ਨਾਲ, ਇੱਕ ਪਾਪ ਨਾਲ, ਇੱਕ ਵਿਕਾਰ ਨਾਲ, ਇੱਕ ਐਬ ਦੇ ਨਾਲ ਨਹੀਂ ਭਰੀ ਹੋਈ। ਬੇਅੰਤ ਐਬਾਂ ਤੇ ਗੁਨਾਹਾਂ ਨਾਲ ਭਰੀ ਹੋਈ ਹਾਂ। ਗੁਣ ਕਰ ਧੋਵਾਂ, ਮੈਂ ਕਿਹੜੇ ਗੁਣ ਦੇ ਨਾਲ ਆਪਣੇ ਆਪ ਨੂੰ ਧੋ ਸਕਦੀ ਹਾਂ, ਭਾਵ ਆਪਣੇ ਜੀਵਨ ਨੂੰ ਸ਼ੁੱਧ ਕਰ ਸਕਦੀ ਹਾਂ? ਮੈਨੂੰ ਇਸ ਦਾ ਪਤਾ ਨਹੀਂ ਹੈ। ਮੇਰਾ ਸਹੁ ਜਾਗੈ ਹੋ ਨਿਸਭਰ ਸੋਵਾਂ, ਮੇਰਾ ਪਤੀ ਪਰਮੇਸ਼ਰ ਜਾਗ ਰਿਹਾ ਹੈ, ਪਰ ਮੈਂ ਸਾਰੀ ਰਾਤ ਪਰ ਸਾਰੀ ਜ਼ਿੰਦਗੀ ਸੁੱਤੀ ਹੀ ਗੁਜ਼ਾਰ ਦੇਨੀ ਹਾਂ।
ਇਉਂ ਕਿਉਂ ਕੰਤ ਪਿਆਰੀ ਹੋਵਾਂ, ਸਹੁ ਜਾਗੈ ਹੋ ਨਿਸਭਰ ਸੋਵਾ ਰਹਾਓ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਆਖਦੀ ਹੈ ਵੀ ਇਸ ਢੰਗ ਦੇ ਨਾਲ ਮੈਂ ਕਿਵੇਂ ਉਸ ਕੰਤ ਪਰੀ ਪਤੀ ਪਰਮੇਸ਼ਰ ਨੂੰ ਪਿਆਰੀ ਲੱਗ ਸਕਦੀ ਹਾਂ, ਕਿਉਂਕਿ ਉਹ ਸਹੋ ਪਤੀ ਪਰਮੇਸ਼ਰ ਤੇ ਜਾਗਦਾ ਹੈ ਤੇ ਮੈਂ ਸਾਰੀ ਰਾਤ ਪਰ ਸਾਰੀ ਜ਼ਿੰਦਗੀ ਸੁੱਤੀ ਹੀ ਲੰਘਾ ਰਹੀ ਹਾਂ। ਇਸ ਢੰਗ ਦੇ ਨਾਲ ਤੇ ਮੈਂ ਪਤੀ ਨੂੰ ਪਿਆਰੀ ਨਹੀਂ ਹੋ ਸਕਦੀ। ਹਾਂ, ਜੇ ਪਤੀ ਜਾਗਦਾ ਤੇ ਨਾਲ ਇਸਤਰੀ ਨੂੰ ਵੀ ਜਾਗਣਾ ਚਾਹੀਦਾ, ਤੇ ਫਿਰ ਉਸ ਪਤੀ ਦੇ ਨਾਲ ਗੱਲਾਂ ਬਾਤਾਂ ਕਰਕੇ ਫਿਰ ਹੀ ਅੱਗੇ ਪਿਆਰ ਵਧਦਾ ਹੈ।
ਆਸ ਪਿਆਸੀ ਸਿਜੈ ਆਵਾ, ਆਗੈ ਸਹਿ ਪਾਵਾ ਕੇ ਨਾ ਪਾਵਾ।
ਰਹਾਓ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਪਤੀ ਸਤੀ ਰੂਪਕ ਦੇ ਵਿੱਚ ਇਹ ਸਾਰਾ ਸ਼ਬਦ ਉਚਾਰਨ ਕੀਤਾ ਹੈ। ਆਸ ਪਿਆਸੀ ਸਿਜੈ ਆਵਾ, ਜਦੋਂ ਮੈਂ ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਦੀ ਪਿਆਸੀ ਹੋ ਕੇ ਤੇ ਉਹਦੀ ਸੇਜਾ ਤੇ ਆਉਣੀ ਹਾਂ, ਕਿਉਂਕਿ ਸਾਡਾ ਹਿਰਦਾ ਇੱਕ ਸੇਜਾ ਹੈ, ਸਾਡਾ ਅੰਤਹਕਰਨ ਇੱਕ ਸੇਜਾ ਹੈ। ਜਦੋਂ ਮੈਂ ਆਸ ਪਿਆਸੀ ਹੋ ਕੇ, ਆਸਾ ਦੀ ਦਰਸ਼ਨਾਂ ਦੀ ਆਸਾ ਦੀ ਪਿਆਸੀ ਹੋ ਕੇ ਤੇ ਅੰਤਰਮੁਖ ਹਿਰਦੇ ਰੂਪੀ ਸੇਜਾ ਤੇ ਆਉਣੀ ਹਾਂ, ਤਾਂ ਮੇਰੇ ਮਨ ਵਿੱਚ ਇੱਕ ਤੌਖਲਾ ਹੁੰਦਾ, ਇੱਕ ਡਰ ਹੁੰਦਾ, ਅੱਗੇ ਸਹਿ ਪਾਵਾਂ ਕਿ ਨਾ ਪਾਵਾਂ, ਬਈ ਮੈਂ ਅੱਗੇ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਪਾਵਾਂਗੀ ਕਿ ਨਹੀਂ ਪਾਵਾਂਗੀ, ਮੈਨੂੰ ਉਹ ਵਾਹਿਗੁਰੂ ਪਰਮੇਸ਼ਰ ਪਸੰਦ ਕਰੇਗਾ ਜਾਂ ਨਹੀਂ ਕਰੇਗਾ, ਇਹ ਇੱਕ ਵਹਿਮ, ਇਹ ਇੱਕ ਸ਼ੱਕ ਮੇਰੇ ਮਨ ਦੇ ਵਿੱਚ ਬਣਿਆ ਰਹਿੰਦਾ ਹੈ।
ਕਿਆ ਜਾਣਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਥੇ ਮਾਈ ਤੋਂ ਮੁਰਾਦ ਹੈ ਜਿਹੜੀਆਂ ਉੱਤਮ ਸਖੀਆਂ ਨੇ, ਮਹਾਂਪੁਰਖ ਨੇ। ਕਿਆ ਜਾਣਾ ਕਿਆ ਹੋਏਗਾ ਰੀ ਮਾਈ, ਹੇ ਮਾਈ, ਹੇ ਮਾਂ, ਹੇ ਮਹਾਂਪੁਰਖੋ, ਕਿਆ ਜਾਣਾ ਮੈਂ ਇਸ ਗੱਲ ਨੂੰ ਕੀ ਜਾਣ ਸਕਦੀ ਹਾਂ। ਕਿਆ ਹੋਏਗਾ ਰੀ, ਹੁਣ ਮੇਰੇ ਨਾਲ ਅੱਗੇ ਕੀ ਸਲੂਕ ਹੋਵੇਗਾ, ਕੀ ਵਰਤਾਓ ਹੋਵੇਗਾ, ਕਿਹੋ ਜਿਹਾ ਮੇਰੇ ਨਾਲ ਭਾਣਾ ਵਰਤੇਗਾ। ਪਰ ਇੱਕ ਗੱਲ ਜ਼ਰੂਰ ਹੈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਮੈਥੋਂ ਰਿਹਾ ਨਹੀਂ ਜਾਂਦਾ। ਮੇਰੇ ਮਨ ਦੇ ਵਿੱਚ ਉਹਦੇ ਦਰਸ਼ਨਾਂ ਦੀ ਹਮੇਸ਼ਾ ਲਈ ਤੜਪ ਲੱਗੀ ਹੋਈ ਹੈ।
ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗਿਆ ਸੋ ਜੋਬਨ ਤਨ ਪਛਤਾਨੀ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਇਹ ਹੁਣ ਦੂਸਰਾ ਰਹਾਉ ਆਇਆ ਹੈ, ਫਿਰ ਅੱਗੇ ਤੀਜਾ ਵੀ ਆਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਾਰ ਰਹਾਓ ਸ਼ਬਦ ਵਿੱਚ ਵਰਤੇ ਨੇ। ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਹੇ ਵਾਹਿਗੁਰੂ ਜੀ, ਪ੍ਰੇਮ ਨਾ ਚਾਖਿਆ, ਮੈਂ ਉਸ ਪਤੀ ਦੇ ਪ੍ਰੇਮ ਰਸ ਨੂੰ ਨਹੀਂ ਚਖਿਆ, ਮੇਰੀ ਤਿਸ ਨਾ ਬੁਝਾਨੀ, ਇਸੇ ਲਈ ਮੇਰੀ ਤ੍ਰਿਸ਼ਨਾ ਵੀ ਬੁਝੀ ਨਹੀਂ ਹੈ। ਮੇਰੇ ਮਨ ਦੇ ਵਿੱਚ ਉਹ ਤ੍ਰਿਖਾ, ਉਹ ਪਿਆਸ ਉਸੇ ਤਰ੍ਹਾਂ ਲੱਗੀ ਹੋਈ ਹੈ, ਕਿਉਂਕਿ ਮੈਂ ਹਾਲੇ ਪਤੀ ਦੇ ਪ੍ਰੇਮ ਰਸ ਨੂੰ ਚਖਿਆ ਨਹੀਂ ਹੈ। ਗਿਆ ਸੋ ਜੋਬਨ ਧਨ ਪਛਤਾਨੀ, ਹਾਂ, ਜਦੋਂ ਇਸਤਰੀ ਦਾ ਜੋਬਨ ਚਲਿਆ ਜਾਂਦਾ ਹੈ, ਜਵਾਨੀ ਦਾ ਵਕਤ ਲੰਘ ਜਾਂਦਾ ਹੈ, ਫਿਰ ਉਹ ਬਾਅਦ ਵਿੱਚ ਪਸ਼ਚਾਤਾਪ ਕਰਦੀ ਹੈ, ਬਈ ਹੁਣ ਮੈਨੂੰ ਪਤੀ ਪਰਮੇਸ਼ਰ ਕਦੋਂ ਮਿਲੇਗਾ, ਜਦੋਂ ਜਵਾਨੀ ਵਿੱਚ ਨਹੀਂ ਮਿਲਿਆ, ਤੇ ਫਿਰ ਉਹ ਕਦੋਂ ਮੈਨੂੰ ਮਿਲੇਗਾ। ਫਿਰ ਜੀਵ ਰੂਪੇਸ਼ਰੀ ਮਨ ਦੇ ਵਿੱਚ ਪਸ਼ਚਾਤਾਪ ਕਰਦੀ ਹੈ।